ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਮੋਲਕ ਲਿਖਤ ਹੈ, ਜਿਸ ਦਾ ਸਿਰਲੇਖ ਹੈ ਪਰਲੋਕ ਦੀਆਂ ਦੇਵ ਆਤਮਾਵਾਂ ਦਾ ਦ੍ਰਿਸ਼ਟੀਕੋਣ। ਆਓ ਉਸ ਦਾ ਅਖੀਰਲਾ ਭਾਗ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਲੜੀ ਨੂੰ ਜੋੜਨ ਲਈ ਪਿਛਲੇ ਭਾਗ ਦੀਆਂ ਕੁਝ ਲਾਈਨਾਂ ਦੁਬਾਰਾ ਪੜ੍ਹੀਆਂ ਜਾ ਰਹੀਆਂ ਹਨ। ਤੁਸੀਂ ਮੈਨੂੰ ਕਹਿੰਦੇ ਹੋ, ਇੱਕ ਦਿਨ ਲਈ ਮੇਰੇ ਕੋਲ ਹੋਰ ਰੁਕ ਜਾ, ਪਰ ਮੈਂ ਫਿਰ ਵੀ ਆਪਣੇ ਸੂਰਜ ਵੱਲੋਂ ਮੁੱਖ ਮੋੜ ਕੇ ਚਲਾ ਜਾਂਦਾ ਹਾਂ ਅਤੇ ਆਪਣੇ ਅੱਗੇ ਉੱਡ ਰਹੇ ਟਟਹਿਣੀਆਂ ਦੇ ਛੋਟੇ ਛੋਟੇ ਦੀਵਿਆਂ ਨਾਲ ਖੇਡਣ ਲੱਗ ਪੈਂਦਾ ਹਾਂ। ਪਰ ਜਿੱਥੇ ਵੀ ਮੈਂ ਜਾਂਦਾ ਹਾਂ, ਤੁਹਾਡੇ ਮਿਹਰ ਭਰੇ ਹੱਥ ਮੇਰੀ ਪਿੱਠ ਉੱਤੇ ਮੈਨੂੰ ਥਾਪੜ ਰਹੇ ਹੁੰਦੇ ਹਨ ਅਤੇ ਮੇਰਾ ਹਿਰਦਾ ਆਨੰਦ ਨਾਲ ਭਰਪੂਰ ਹੁੰਦਾ ਹੈ। ਭਾਵੇਂ ਮੈਂ ਕਿੰਨਾ ਹੀ ਯਤਨ ਕਿਉਂ ਨਾ ਕਰਾਂ, ਮੈਂ ਤੁਹਾਡੇ ਦਰ ਤੋਂ ਦੂਰ ਨਹੀਂ ਜਾ ਸਕਦਾ, ਨਾ ਹੀ ਤੁਹਾਡੇ ਵੱਲ ਪਿੱਠ ਕਰ ਸਕਦਾ ਹਾਂ। ਮੇਰੇ ਪਾਤਸ਼ਾਹ, ਹੋਰ ਮੈਂ ਕਰ ਵੀ ਕੀ ਸਕਦਾ ਹਾਂ? ਇਹ ਸਾਰਾ ਬ੍ਰਹਿਮੰਡ ਹੀ ਆਪ ਜੀ ਦਾ ਉਸੀ ਤਰ੍ਹਾਂ ਦਾ ਨਿਵਾਸ ਅਸਥਾਨ ਹੈ ਜਿਸ ਤਰ੍ਹਾਂ ਕਿ ਆਪ ਦੀ ਉਹ ਛੋਟੀ ਜਿਹੀ ਝੋਂਪੜੀ ਜਿਸ ਵਿੱਚ ਤੁਸੀਂ ਨਿਵਾਸ ਰੱਖਦੇ ਹੋ। ਜਦੋਂ ਮੈਂ ਲੋਕਾਂ ਨੂੰ ਰਸਮੀ ਤੌਰ 'ਤੇ ਅਰਦਾਸ ਜਾਂ ਪ੍ਰਾਰਥਨਾ ਵਿੱਚ ਜੁੜੇ ਹੋਏ ਵੇਖਦਾ ਹਾਂ, ਜੋ ਉਸ ਸਮੇਂ ਤੁਹਾਡੇ ਨਾਲ ਗਿਣੇ ਮਿੱਥੇ ਅਤੇ ਸ੍ਰਿਸ਼ਟਾਚਾਰ ਰੱਤੇ ਸ਼ਬਦਾਂ ਦੁਆਰਾ ਸੰਬੋਧਿਤ ਹੁੰਦੇ ਹਨ, ਤਾਂ ਮੈਨੂੰ ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਮੈਂ ਉਹਨਾਂ ਦੇ ਪਿੱਛੇ ਪਿੱਛੇ ਦੂਰ ਆਪਣੀ ਲੰਗੜੀ ਚਾਲੇ ਜਾ ਰਿਹਾ ਹਾਂ। ਮੈਂ ਤਾਂ ਇਸ ਤਰ੍ਹਾਂ ਦੇ ਮਾਂਝੇ ਸਵਾਰੇ ਸ਼ਬਦਾਂ ਵਿੱਚ ਇਸ ਤਰ੍ਹਾਂ ਦੀ ਸੁੰਦਰ ਸਰੂਪ ਵਾਲੀ ਅਰਦਾਸ ਨਹੀਂ ਕਰ ਸਕਦਾ, ਪਰ ਹੇ ਪ੍ਰਭੂ ਪ੍ਰੀਤਮ, ਕੀ ਉਹਨਾਂ ਨੇ ਤੁਹਾਡੇ ਦਰਸ਼ਨ ਕਰ ਲਏ ਹਨ? ਪਰ ਕੀ ਉਹ ਨਹੀਂ ਜਾਣਦੇ ਕਿ ਮਨੁੱਖ ਦੇ ਸਰੀਰ ਵਿੱਚ ਅਸੰਖ ਜੀਵਾਂ ਲੱਗੀਆਂ ਹੋਈਆਂ ਹਨ ਅਤੇ ਜਦੋਂ ਇਹ ਸਾਰੀਆਂ ਖੁੱਲ੍ਹ ਕੇ ਇੱਕ ਰਸ ਤੁਹਾਡੇ ਪ੍ਰੇਮ ਆਨੰਦ ਦਾ ਗਾਇਨ ਕਰਦੀਆਂ ਹਨ, ਤਾਂ ਇਸ ਧਰਤ ਅਤੇ ਆਕਾਸ਼ ਉੱਤੇ ਕਿਹੜਾ ਸ਼ਬਦ ਕਹਿਣ ਨੂੰ ਰਹਿ ਜਾਂਦਾ ਹੈ? ਹਾਂਜੀ, ਫਿਰ ਦੁਹਰਾ ਦੇਈਏ। ਜਦੋਂ ਮੈਂ ਲੋਕਾਂ ਨੂੰ ਰਸਮੀ ਤੌਰ 'ਤੇ ਅਰਦਾਸ ਜਾਂ ਪ੍ਰਾਰਥਨਾ ਵਿੱਚ ਜੁੜੇ ਹੋਏ ਵੇਖਦਾ ਹਾਂ, ਜਾਂ ਉਸ ਸਮੇਂ ਤੁਹਾਡੇ ਨਾਲ ਗਿਣੇ ਮਿੱਥੇ ਅਤੇ ਸ੍ਰਿਸ਼ਟਾਚਾਰ ਅਤੇ ਸ਼ਬਦਾਂ ਦੁਆਰਾ ਸੰਬੋਧਿਤ ਹੁੰਦੇ ਹਨ, ਤਾਂ ਮੈਨੂੰ ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਮੈਂ ਉਹਨਾਂ ਦੇ ਪਿੱਛੇ ਪਿੱਛੇ ਦੂਰ ਆਪਣੀ ਲੰਗੜੀ ਚਾਲੇ ਜਾ ਰਿਹਾ ਹਾਂ। ਮੈਂ ਤਾਂ ਇਸ ਤਰ੍ਹਾਂ ਦੇ ਮਾਂਝੇ ਸਵਾਰੇ ਸ਼ਬਦਾਂ ਵਿੱਚ ਇਸ ਤਰ੍ਹਾਂ ਦੀ ਸੁੰਦਰ ਸਰੂਪ ਵਾਲੀ ਅਰਦਾਸ ਨਹੀਂ ਕਰ ਸਕਦਾ, ਪਰ ਹੇ ਪ੍ਰਭੂ ਪ੍ਰੀਤਮ, ਕੀ ਉਹਨਾਂ ਨੇ ਤੁਹਾਡੇ ਦਰਸ਼ਨ ਕਰ ਲਏ ਹਨ? ਪਰ ਕੀ ਉਹ ਇਹ ਨਹੀਂ ਜਾਣਦੇ ਕਿ ਮਨੁੱਖ ਦੇ ਸਰੀਰ ਵਿੱਚ ਅਸੰਖ ਜੀਵਾਂ ਲੱਗੀਆਂ ਹੋਈਆਂ ਹਨ ਅਤੇ ਜਦੋਂ ਇਹ ਸਾਰੀਆਂ ਖੁੱਲ੍ਹ ਕੇ ਇੱਕ ਰਸ ਤੁਹਾਡੇ ਪ੍ਰੇਮ ਆਨੰਦ ਦਾ ਗਾਇਨ ਕਰਦੀਆਂ ਹਨ, ਤਾਂ ਇਸ ਧਰਤ ਅਤੇ ਆਕਾਸ਼ ਉੱਤੇ ਕਿਹੜਾ ਸ਼ਬਦ ਕਹਿਣ ਨੂੰ ਰਹਿ ਜਾਂਦਾ ਹੈ? ਇਸੇ ਤਰ੍ਹਾਂ ਮੈਂ ਉਸੇ ਦੀ ਮਲਕੀਅਤ ਬਣ ਜਾਂਦਾ ਹਾਂ ਜੋ ਮੈਨੂੰ ਕਿਸੇ ਛਿਣ ਆਪਣਾ ਬਣਾ ਲੈਂਦਾ ਹੈ। ਇਸ ਲਈ ਹੋਰ ਕਿਸੇ ਦੇ ਖਾਤੇ ਵਿੱਚ ਮੇਰੀ ਕੋਈ ਜਮ੍ਹਾਂ ਰਾਸ ਨਹੀਂ ਰਹਿੰਦੀ ਅਤੇ ਮੇਰੀ ਇਹ ਜਮ੍ਹਾਂ ਪੂੰਜੀ ਪ੍ਰਭੂ ਦੇ ਖਾਤੇ ਵਿੱਚ ਹੀ ਵੱਧਦੀ ਜਾਂਦੀ ਹੈ। ਮੈਂ ਕਿਸੇ ਦੇ ਵੀ ਬੰਧਨ ਵਿੱਚ ਨਹੀਂ ਬੱਝਦਾ, ਕਿਉਂ ਜੋ ਕਿਸੇ ਨੂੰ ਵੀ ਕੋਈ ਪਤਾ ਨਹੀਂ ਕਿ ਮੈਂ ਦੂਜੇ ਪਲ ਕਿਸ ਦਾ ਹੋਵਾਂਗਾ। ਇਸ ਪ੍ਰਕਾਰ ਮੈਂ ਕਹਿ ਸਕਦਾ ਹਾਂ ਕਿ ਮੈਂ ਤਾਂ ਅਕਰਮਕ ਰੂਪ ਦਾ ਵਿਸ਼ਵ ਵਿਆਪੀ ਬਣ ਗਿਆ ਹਾਂ। ਮੈਂ ਅਕਰਮਕ ਰੂਪ ਵਿੱਚ ਸਾਰੇ ਬ੍ਰਹਿਮੰਡ ਨੂੰ ਪਿਆਰ ਕਰਦਾ ਹਾਂ, ਕਿਉਂ ਜੋ ਆਪਣੇ ਪ੍ਰਭੂ ਪ੍ਰੀਤਮ ਦੇ ਧਿਆਨੀ ਪ੍ਰੇਮ ਦੀ ਮਹਿਕ ਮੈਂ ਸਾਰੇ ਵਿਸ਼ਵ ਵਿੱਚ ਫੈਲਾ ਰਿਹਾ ਹਾਂ। ਅੱਖ ਪਲਕਾਰੇ ਵਿੱਚ ਵੀ ਮਾਣੇ ਪਿਆਰ ਦੀ ਯਾਦ ਸਦੀਆਂ ਪਿੱਛੋਂ ਵੀ ਮੇਰੇ ਤਨ ਨੂੰ ਸੁਗੰਧਿਤ ਕਰ ਦਿੰਦੀ ਹੈ ਅਤੇ ਮੇਰੇ ਸਰੀਰ ਵਿੱਚੋਂ ਉਹ ਪ੍ਰੇਮ ਵਹਿ ਤੁਰਦਾ ਹੈ ਜਿਸ ਦੀ ਅੰਮ੍ਰਿਤ ਵਰਖਾ ਉਹਨਾਂ ਨੇ ਮੇਰੇ ਉੱਤੇ ਕੀਤੀ ਸੀ। ਸਮਾਜ ਲਈ ਇਸ ਤਰ੍ਹਾਂ ਹੈ ਜਿਵੇਂ ਕਵਲ ਲਈ ਪਾਣੀ ਦਾ ਛੰਭ। ਮੈਂ ਤਾਂ ਆਪਣੇ ਹੀ ਖੇੜੇ ਦੀ ਸੁੰਦਰਤਾ ਵਿੱਚ ਮਗਨ ਰਹਿੰਦਾ ਹਾਂ ਅਤੇ ਮੈਂ ਇਸ ਬੇਪਰਵਾਹੀ ਵਿੱਚ ਇਹ ਵੀ ਭੁੱਲ ਜਾਂਦਾ ਹਾਂ ਕਿ ਪ੍ਰਭੂ ਨੇ ਕਿਵੇਂ ਮੇਰੇ ਲਈ ਖਾਦ ਖੁਰਾਕ ਦੇ ਅਨੰਤ ਪ੍ਰਬੰਧ ਕੀਤੇ ਹੋਏ ਹਨ। ਮੈਂ ਭਾਵੇਂ ਤੁਛ ਜਿਹੀ ਵਸਤੂ ਹਾਂ, ਪਰ ਮੈਂ ਵਿਸਮਾਦ ਵਿੱਚ ਅਚੰਭਤ ਅਤੇ ਅਬੋਲ ਹੋ ਜਾਂਦਾ ਹਾਂ ਕਿ ਕਿਵੇਂ ਇੱਕ ਵਿਅਕਤੀ ਦੀ ਚੰਚਲ ਸੁੰਦਰਤਾ ਦੀ ਨਾਜ਼ਬਰਦਾਰੀ ਲਈ ਬ੍ਰਹਿਮੰਡ ਦੀਆਂ ਕਿੰਨੀਆਂ ਗੁਪਤ ਸ਼ਕਤੀਆਂ ਗਤੀਸ਼ੀਲ ਹਨ। ਮੈਂ ਮਨੁੱਖ ਅਤੇ ਉਸ ਦੇ ਆਲੇ ਦੁਆਲੇ ਦੇ ਸੰਸਾਰ ਤੋਂ ਬਿਨਾਂ ਸਾਹ ਨਹੀਂ ਲੈ ਸਕਦਾ, ਫਿਰ ਵੀ ਮੈਂ ਇੰਝ ਮਹਿਸੂਸ ਕਰਦਾ ਹਾਂ ਜਿਵੇਂ ਕਿ ਇਹ ਸਮਾਜ ਮੇਰੀ ਮਨਮੋਹਣ ਸੁੰਦਰਤਾ ਨੂੰ ਸੁਨਿਸ਼ਚਿਤ ਕਰਨ ਲਈ ਹੈ। ਇਹ ਅਜਿਹਾ ਨਹੀਂ ਕਰਦਾ ਤਾਂ ਮੈਂ ਇਸ ਦਾ ਤਿਆਗ ਕਰ ਦਿੰਦਾ ਹਾਂ ਅਤੇ ਉੱਥੇ ਚਲਾ ਜਾਂਦਾ ਹਾਂ ਜਿੱਥੇ ਕੁਦਰਤ ਮੈਨੂੰ ਇਹ ਸੇਵਾ ਪ੍ਰਦਾਨ ਕਰ ਸਕਦੀ ਹੈ। ਉਹ ਸ਼ਾਇਦ ਸਮਝਦੇ ਹਨ ਕਿ ਅਜਿਹਾ ਮੈਂ ਆਪਣੇ ਕਿਸੇ ਅਭਿਮਾਨ ਕਾਰਨ ਕਰਦਾ ਹਾਂ, ਪਰ ਅਜਿਹਾ ਨਹੀਂ ਹੈ। ਮੈਂ ਤਾਂ ਇਹਨਾਂ ਦੀ ਥਾਂ ਬਨਾਂ ਨੂੰ ਦੁਲਾਰ ਸਕਦਾ ਹਾਂ ਅਤੇ ਉੱਥੋਂ ਦੇ ਜੰਗਲੀ ਫੁੱਲਾਂ ਉੱਤੇ ਆਪਣਾ ਪ੍ਰੇਮ ਡੋਲ ਸਕਦਾ ਹਾਂ। ਹਾਂਜੀ, ਫਿਰ ਦੁਹਰਾ ਦੇਈਏ, ਮੈਂ ਮਨੁੱਖ ਅਤੇ ਉਸਦੇ ਆਲੇ ਦੁਆਲੇ ਦੇ ਸੰਸਾਰ ਤੋਂ ਬਿਨਾਂ ਸਾਹ ਨਹੀਂ ਲੈ ਸਕਦਾ। ਫਿਰ ਵੀ ਮੈਂ ਇੰਜ ਮਹਿਸੂਸ ਕਰਦਾ ਹਾਂ ਜਿਵੇਂ ਕਿ ਇਹ ਸਮਾਜ ਮੇਰੀ ਮਨਮੋਹਣੀ ਸੁੰਦਰਤਾ ਨੂੰ ਸੁਨਿਸ਼ਚਿਤ ਕਰਨ ਲਈ ਹੈ। ਇਹ ਅਜਿਹਾ ਨਹੀਂ ਕਰਦਾ ਤਾਂ ਮੈਂ ਇਸਦਾ ਤਿਆਗ ਕਰ ਦਿੰਦਾ ਹਾਂ ਅਤੇ ਉੱਥੋਂ ਚਲਾ ਜਾਂਦਾ ਜਿੱਥੇ ਕੁਦਰਤ ਮੈਨੂੰ ਇਹੀ ਸੇਵਾ ਪ੍ਰਦਾਨ ਕਰ ਸਕਦੀ ਹੈ। ਉਹ ਸ਼ਾਇਦ ਸਮਝਦੇ ਹਨ ਕਿ ਅਜਿਹਾ ਮੈਂ ਆਪਣੇ ਕਿਸੇ ਅਭਿਮਾਨ ਕਾਰਨ ਕਰਦਾ ਹਾਂ, ਪਰ ਅਜਿਹਾ ਨਹੀਂ ਹੈ। ਮੈਂ ਤਾਂ ਇਹਨਾਂ ਦੀ ਥਾਂ ਬੰਨਾਂ ਨੂੰ ਦੁਲਾਰ ਸਕਦਾ ਹਾਂ ਅਤੇ ਉੱਥੋਂ ਦੇ ਜੰਗਲੀ ਫੁੱਲਾਂ ਉੱਤੇ ਆਪਣਾ ਪ੍ਰੇਮ ਡੋਲ ਸਕਦਾ ਹਾਂ। ਪਰ ਮਨੁੱਖੀ ਸਮਾਜ ਇਹ ਨਹੀਂ ਤੱਕਦਾ ਕਿ ਜੇ ਸਮਾਜ ਦਾ ਦੈਂਤੀ ਇਸ ਦੇ ਵਿਅਕਤੀਆਂ ਨੂੰ ਨਿਗਾਰ ਜਾਵੇਗਾ ਤਾਂ ਉਸਦਾ ਕੀ ਬਣੇਗਾ। ਇਹ ਤਾਂ ਇਸੇ ਤਰ੍ਹਾਂ ਦੀ ਗੱਲ ਹੈ ਜਿਵੇਂ ਸਪਨੀ ਆਪਣੇ ਬੱਚੇ ਖਾ ਜਾਂਦੀ ਹੈ। ਸਮਾਜ ਦੀ ਇਸ ਮਾਨਸ ਖਾਣੀ ਪ੍ਰਵਿਰਤੀ ਦੇ ਕਾਰਨ ਮੈਂ ਇਸ ਤੋਂ ਪਿੱਛੇ ਹਟ ਕੇ ਆਪਣੇ ਵਿੱਚ ਹੀ ਮਗਨ ਹੋ ਜਾਂਦਾ ਹਾਂ ਅਤੇ ਆਪਣਾ ਚਿਹਰਾ ਢੱਕ ਲੈਂਦਾ ਹਾਂ, ਕਿਸੇ ਨੂੰ ਵੀ ਮਿਲਣ ਤੋਂ ਇਨਕਾਰ ਕਰ ਦਿੰਦਾ ਹਾਂ। ਪਰ ਜਦੋਂ ਮੈਂ ਵੇਖਦਾ ਹਾਂ ਕਿ ਮਨੁੱਖੀ ਸਮਾਜ ਵਿੱਚ ਜੀਵਨ ਮੌਤ ਅਤੇ ਇੱਥੋਂ ਤੱਕ ਕਿ ਮੌਤ ਤੋਂ ਪਰੇ ਵੀ ਇੱਕ ਤਰ੍ਹਾਂ ਦੀ ਸਾਂਝੀਵਾਲਤਾ ਦੀ ਭਾਵਨਾ ਮੁੜ ਪੈਦਾ ਹੋ ਗਈ ਹੈ ਤਾਂ ਮੈਂ ਆਪਣੇ ਚਿਹਰੇ ਤੋਂ ਕੁੰਡ ਪਰੇ ਹਟਾ ਦਿੰਦਾ ਹਾਂ। ਹਾਂਜੀ, ਫਿਰ ਦੁਹਰਾ ਦੇਈਏ, ਸਮਾਜ ਦੀ ਇਸ ਮਾਨਸ ਖਾਣੀ ਪ੍ਰਵਿਰਤੀ ਦੇ ਕਾਰਨ ਮੈਂ ਇਸ ਤੋਂ ਪਿੱਛੇ ਹਟ ਕੇ ਆਪਣੇ ਆਪ ਵਿੱਚ ਮਗਨ ਹੋ ਜਾਂਦਾ ਹਾਂ ਅਤੇ ਆਪਣਾ ਚਿਹਰਾ ਢੱਕ ਲੈਂਦਾ ਹਾਂ, ਕਿਸੇ ਨੂੰ ਵੀ ਮਿਲਣ ਤੋਂ ਇਨਕਾਰ ਕਰ ਦਿੰਦਾ ਹਾਂ। ਪਰ ਜਦੋਂ ਮੈਂ ਵੇਖਦਾ ਹਾਂ ਕਿ ਮਨੁੱਖੀ ਸਮਾਜ ਵਿੱਚ ਜੀਵਨ ਮੌਤ ਇੱਥੋਂ ਤੱਕ ਕਿ ਮੌਤ ਤੋਂ ਪਰੇ ਵੀ ਇੱਕ ਤਰ੍ਹਾਂ ਦੀ ਸਾਂਝੀਵਾਲਤਾ ਦੀ ਭਾਵਨਾ ਮੁੜ ਪੈਦਾ ਹੋ ਗਈ ਹੈ ਤਾਂ ਮੈਂ ਆਪਣੇ ਚਿਹਰੇ ਤੋਂ ਕੁੰਡ ਪਰੇ ਹਟਾ ਦਿੰਦਾ ਹਾਂ। ਮਨੁੱਖਾਂ ਦੇ ਹਜੂਮ ਉਹਨਾਂ ਬੁੱਢੀਆਂ ਸ਼ਹਿਜ਼ਾਦੀਆਂ ਦੀ ਨਿਆਈ ਹਨ ਜਿਨ੍ਹਾਂ ਦੇ ਆਲੇ ਦੁਆਲੇ ਦਾ ਵਾਤਾਵਰਣ ਵੀ ਅਜਿਹਾ ਹੀ ਹੁੰਦਾ ਹੈ। ਕੇਵਲ ਪਹਾੜੇ ਦੇ ਟੱਟੂ, ਭੰਡ, ਨਕਲੀਏ ਅਤੇ ਕੰਚਨੀਆਂ ਹੀ ਉਹਨਾਂ ਦੇ ਇਸ਼ਾਰੇ 'ਤੇ ਨੱਚ ਸਕਦੀਆਂ ਹਨ। ਪਰ ਇਸ ਦਰਬਾਰ ਵਿੱਚ ਦਾਤੇ ਵਰਗੇ ਉਦਾਰ ਕਵੀ ਲਈ ਕੋਈ ਥਾਂ ਨਹੀਂ ਹੁੰਦੀ, ਕਿਉਂ ਜੋ ਦੂਜਿਆਂ ਵਾਂਗ ਹਰੇਕ ਨੂੰ ਉਹ ਖੁਸ਼ ਨਹੀਂ ਕਰ ਸਕਦੇ। ਇੱਕ ਸੱਚਾ ਸੁੱਚਾ ਆਦਮੀ ਇੰਨੀ ਨੀਵੀਂ ਪੱਧਰ ਤੱਕ ਡਿੱਗ ਨਹੀਂ ਸਕਦਾ। ਇਸੇ ਤਰ੍ਹਾਂ ਨਾਮ ਰਤੇ ਸੰਤ ਜਨ ਮਨੁੱਖਾਂ ਦੀਆਂ ਭੀੜਾਂ ਤੋਂ ਦੂਰ ਰਹਿੰਦੇ ਹਨ ਅਤੇ ਮੁਕਤਗਾਮੀ ਆਤਮਾਵਾਂ ਦੀ ਸੰਗਤ ਮਾਣਦੇ ਹੋਏ ਆਪਣੀ ਦੂਰਗਾਮੀ ਅੰਤਰਦ੍ਰਿਸ਼ਟੀ ਵਿੱਚ ਆਨੰਦ ਵਿਭੋਰ ਰਹਿੰਦੇ ਹਨ। ਆਪਣੇ ਜੀਵਨ ਦੀ ਖਾਤਰ ਉਹ ਮਨੁੱਖਾਂ ਦੀਆਂ ਭੀੜਾਂ ਤੋਂ ਦੂਰ ਚਲੇ ਜਾਂਦੇ ਹਨ ਅਤੇ ਕੋਈ ਵੀ ਇਸ ਨੂੰ ਸਮਝ ਨਹੀਂ ਸਕਦਾ ਕਿ ਕਿਉਂ ਉਹ ਉਪਰਾਮਤਾ ਨੂੰ ਧਾਰਨ ਕਰਦੇ ਹਨ। ਖੰਡ ਖੰਡ ਹੋਏ ਮਨੁੱਖਾਂ ਅਰਥਾਤ ਸਾਖਤਾਂ ਦੀ ਸੰਗਤ ਕਰਨ ਨਾਲੋਂ ਤਾਂ ਇਹ ਚੰਗਾ ਹੈ ਕਿ ਆਦਮੀ ਦਰਿਆ ਵਿੱਚ ਛਾਲ ਮਾਰ ਦੇਵੇ। ਹਾਂਜੀ, ਫਿਰ ਦੁਹਰਾ ਦੇਈਏ, ਮਨੁੱਖਾਂ ਦੇ ਹਜੂਮ ਉਹਨਾਂ ਬੁੱਢੀਆਂ ਸ਼ਹਿਜ਼ਾਦੀਆਂ ਦੀ ਨਿਆਈ ਹੁੰਦੀਆਂ ਹਨ ਜਿਨ੍ਹਾਂ ਦੇ ਆਲੇ ਦੁਆਲੇ ਦਾ ਵਾਤਾਵਰਣ ਵੀ ਅਜਿਹਾ ਹੀ ਹੁੰਦਾ ਹੈ। ਕੇਵਲ ਪਹਾੜੇ ਦੇ ਟੱਟੂ, ਭੰਡ, ਨਕਲੀਏ ਅਤੇ ਕੰਚਨੀਆਂ ਹੀ ਉਹਨਾਂ ਦੇ ਇਸ਼ਾਰੇ 'ਤੇ ਨੱਚ ਸਕਦੀਆਂ ਹਨ। ਪਰ ਇਸ ਦਰਬਾਰ ਵਿੱਚ ਦਾਤੇ ਵਰਗੇ ਉਦਾਰ ਕਵੀ ਲਈ ਕੋਈ ਥਾਂ ਨਹੀਂ ਹੁੰਦੀ, ਕਿਉਂ ਜੋ ਦੂਜਿਆਂ ਵਾਂਗ ਹਰੇਕ ਨੂੰ ਉਹ ਖੁਸ਼ ਨਹੀਂ ਕਰ ਸਕਦੇ। ਇੱਕ ਸੱਚਾ ਸੁੱਚਾ ਆਦਮੀ ਇੰਨੀ ਨੀਵੀਂ ਪੱਧਰ ਤੱਕ ਡਿੱਗ ਨਹੀਂ ਸਕਦਾ। ਇਸੇ ਤਰ੍ਹਾਂ ਨਾਮ ਵਿੱਚ ਰਤੇ ਸੰਤ ਜਨ ਮਨੁੱਖਾਂ ਦੀਆਂ ਭੀੜਾਂ ਤੋਂ ਦੂਰ ਰਹਿੰਦੇ ਹਨ ਅਤੇ ਮੁਕਤਗਾਮੀ ਆਤਮਾਵਾਂ ਦੀ ਸੰਗਤ ਮਾਣਦੇ ਹੋਏ ਆਪਣੀ ਦੂਰਗਾਮੀ ਅੰਤਰਦ੍ਰਿਸ਼ਟੀ ਵਿੱਚ ਆਨੰਦ ਵਿਭੋਰ ਰਹਿੰਦੇ ਹਨ। ਆਪਣੇ ਜੀਵਨ ਦੀ ਖਾਤਰ ਉਹ ਮਨੁੱਖਾਂ ਦੀਆਂ ਭੀੜਾਂ ਤੋਂ ਦੂਰ ਚਲੇ ਜਾਂਦੇ ਹਨ ਅਤੇ ਕੋਈ ਵੀ ਇਸ ਨੂੰ ਸਮਝ ਨਹੀਂ ਸਕਦਾ ਕਿ ਕਿਉਂ ਉਹ ਉਪਰਾਮਤਾ ਨੂੰ ਧਾਰਨ ਕਰਦੇ ਹਨ। ਖੰਡ ਖੰਡ ਹੋਏ ਮਨੁੱਖਾਂ ਅਰਥਾਤ ਸਾਕਤਾਂ ਦੀ ਸੰਗਤ ਕਰਨ ਨਾਲੋਂ ਤਾਂ ਇਹ ਚੰਗਾ ਹੈ ਕਿ ਆਦਮੀ ਦਰਿਆ ਵਿੱਚ ਛਾਲ ਮਾਰ ਦੇਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।